நாம தொல்லு கச்சு அவர் என்ன நானுக்கு குருமுக்கு நாம பவஜனக आठ पहरे जन हर हर जपे आठ पहरे जन हर हर जपे हर का भगत प्रगट नहीं छपे हर का भगत प्रगट नहीं छपे हर की भगत मुक्त बाह करे हर की भगत मुक्त बाह करे नानक जन संग केते तरे नानक जन संग केते तरे पार जात ए हर को ना पार जात ए हर को ना सब ते उत्तम हर की कथा सब ते उत्तम हर की कथा नाम सुनत दर्द दुख लथा नाम सुनत दर्द लथा नाम की महिमा संत रिद वसे नाम की महिमा संत रिद वसे संत परताप दुर्द सब नसे संत परताप सब नसे संत की सेवा नाम ध्याये संत की सेवा नाम ध्याये संत की सेवा संत की सेवा नाम ध्याये संत की सेवा संत संग वड भागी पाये संत की सेवा नाम ध्याये संत की सेवा नाम ध्याये नाम ध्याये नाम तुल नाम तुल कछ अवर ना नाम अवर न हो नानक गुरमुख न नाम पावे जन को नाम पावे जन को नाम तुल कछ अवर न हो नाम तुल कछ अवर न हो नाम तुल कछ अवर न हो साई नाम अमोल कीम ना कोई जानदा अश्मेत जग ने अश्मेत जग ने तुला पुरख दाने प्राग इशनाने तौ ना पुजै तौ ना पुजै हर कीरत नामा तौ ना पुजै हर कीरत नामा कोट कोटी मेरी आर जा पवन पियन अपया चंद सूरज दो गुफे न देखा सुपने सोन न था भी तेरी कीमत ना पावे हो केवड आखा ना नाम तुल कछ अवर न होए हो केवड आखा ना गंगा जो गोदावर जाइए गंगा जो गोदावर जाइए कुंभ जो केदार नाइए गोमती सहस गौ दान की जय गोमती सहस गौ दान की जय राम नाम सर तौ ना पुजै नाम तुल कछ अवर न होए एक ख्याल करियो सुखमनी साहिब दा पाठ आरंभ करन लगे हां अरहाओ दी एक केंद्री तुक आई सी कि सुखमनी सुख अमृत प्रभ नाम सुखमनी नाम नु ही आख्या जांदे है सुखमनी बाणी केवल नाम दा खुलासा कर दी है नाम दी परिभाषा समझांदी है ते वख वख पहलुआं तो समझांदी है तुसीं देखोगे संपूर्ण सुखमनी साहिब विच किसे ना किसे कॉर्नर ते खलो के किसे ना किसे पहलू ते खलो के संकेत नाम वल होएगा क्योंकि केंद्री रहाओ दी तुक नाम नु मुखातब हो रही है सुखमनी सुख अमृत प्रभ नाम हुन पिछले लेसन विच ए मसला आया सी नाम नाल संबंधित कुछ वख वख शख्सियतां दे नावां दा जेड़े बड़े प्रचलित नाम सन भगत की है दास की है संत की है साध की है जन की है ये सारे नाम प्रभु दे नाम नाल संबंधित ने परमार्थ दी दुनिया दे जाने पछाने नाम ने ਹੁਣ ਸਤਿਗੁਰੂ ਆਪਣੀ ਰਸਨਾ ਤੋਂ ਇਹ ਫਰਮਾ ਰਹੇ ਨੇ, ਕਹਿੰਦੇ ਨੇ ਇਹ ਭਲਾ ਸਾਰੇ ਮਹਾਨ ਕਿਉਂ ਨੇ, ਭਾਵੇਂ ਭਗਤ ਨੇ ਭਾਵੇਂ ਦਾਸ ਨੇ। ਅਤੇ ਅਰਜ਼ ਕੀਤੀ ਗਈ ਸੀ ਕਿ ਇੱਕੋ ਹੀ ਵਿਅਕਤੀ ਦੇ ਅਵਸਥਾ ਮੁਤਾਬਕ ਵੱਖ ਵੱਖ ਸਟੇਜਾਂ ਵਿੱਚ ਇਹ ਨਾਂ ਬਦਲਦੇ ਰਹਿੰਦੇ ਨੇ। ਭਗਤ ਉਹ ਹੈ ਜਿਹੜਾ ਨਾਮ ਨੂੰ ਜੀਵਨ ਦੀ ਵਰਤੋਂ ਵਿੱਚ ਲਿਆਉਂਦਾ ਹੈ, ਸੰਤ ਉਹ ਹੈ ਜਿਹੜਾ ਗੁਣਾਂ ਨੂੰ ਇਕੱਤਰ ਕਰਦਾ ਹੈ, ਇਕੱਤਰ ਕਰਦਾ ਹੈ। ਦਾਸ ਉਹ ਹੈ ਕਿਉਂਕਿ ਦਾਸ ਨੂੰ ਸਹਾਰੇ ਦੀ ਲੋੜ ਹੁੰਦੀ, ਦਾਸ ਗੁਲਾਮ ਨੂੰ ਕਹਿੰਦੇ ਹੁੰਦੇ। ਦਾਸ ਉਹ ਹੈ ਜਿਹੜਾ ਨਾਮ ਦਾ ਸਹਾਰਾ ਲੈਂਦਾ, ਨਾਮ ਦੀ ਓਟ ਵਿੱਚ ਬੈਠਾ, ਨਾਮ ਦੇ ਆਸਰੇ ਵਿੱਚ ਬੈਠਾ। ਹਰ ਕਾ ਨਾਮ ਦਾਸ ਕੀ ਓਟ, ਇਸ ਤਰ੍ਹਾਂ ਨਾਮ ਦਾ ਇਹ ਪਹਿਲੂ ਸਮਝਾਇਆ ਗਿਆ ਵੱਖ ਵੱਖ ਵਿਸ਼ਿਆਂ ਤੇ। ਹੁਣ ਮਸਲਾ ਇਹ ਆਇਆ ਵੀ ਇਹ ਸਾਰੇ ਲੋਕ ਨਾਮ ਨਾਲ ਜੁੜੇ ਹੋਏ ਨੇ, ਕਿਉਂ? ਇੱਥੋਂ ਜਵਾਬ ਹੈ ਅਗਲੀਆਂ ਦੋ ਪੌੜੀਆਂ ਵਿੱਚ। ਕਿਉਂਕਿ ਮਨੁੱਖ ਦੀ ਜ਼ਿੰਦਗੀ ਦੀਆਂ ਕੁਛ ਲੋੜਾਂ ਨੇ, ਹਾਂ ਉਹ ਲੋੜਾਂ ਬਦਲਦੀਆਂ ਰਹਿੰਦੀਆਂ ਨੇ। ਜਿਉਂ ਜੀ ਸੰਗਤ ਵਿੱਚ ਮਨੁੱਖ ਰਹਿੰਦਾ, ਜਿਉਂ ਜੇ ਸਮਾਜ ਵਿੱਚ ਰਹਿੰਦਾ, ਉਹ ਜੀਆਂ ਲੋੜਾਂ ਮਨੁੱਖ ਦੀਆਂ ਬਲਵਾਨ ਹੋ ਜਾਂਦੀਆਂ ਨੇ। ਮਾੜੀ ਸੰਗਤ ਵਿੱਚ ਰਹਿਣ ਵਾਲੇ ਦੀਆਂ ਆਪਣੀਆਂ ਲੋੜਾਂ ਨੇ, ਉਹ ਉਹਨਾਂ ਲੋੜਾਂ ਦੀ ਪੂਰਤੀ ਲਈ ਬਾਜ਼ਾਰਾਂ ਕਲੱਬਾਂ ਵਿੱਚ ਜਾਂਦਾ ਪੂਰਤੀ ਲਈ। ਸਾਧ ਸੰਗਤ ਵਿੱਚ ਚੰਗੇ ਜੀਵਨ ਵਾਲੇ ਲੋਕਾਂ ਵਿੱਚ ਅਤੇ ਪਰਮਾਰਥ ਦੀ ਦੁਨੀਆਂ ਵਿੱਚ ਵਿਚਰਨ ਵਾਲੇ ਦੀਆਂ ਲੋੜਾਂ ਆਪਣੀਆਂ ਨੇ। ਹੁਣ ਦੇਖਣਾ ਉਹਨਾਂ ਲੋੜਾਂ ਨੂੰ ਕਿਸ ਰੂਪ ਵਿੱਚ ਭਗਤ ਜਨ ਦੇਖਦਾ। ਪਰਮਾਰਥ ਦੇ ਪੰਥੀ ਲੋਕ ਜਿਹੜੇ ਨੇ, ਉਹ ਭਲਾ ਉਹਨਾਂ ਲੋੜਾਂ ਨੂੰ ਕਿਸ ਰੂਪ ਵਿੱਚ ਦੇਖਦੇ ਨੇ? ਕਿਉਂਕਿ ਉਹ ਨਾਮ ਨਾਲ ਜੁੜ ਗਏ ਨੇ, ਉਹਨਾਂ ਦੀ ਵਰਤੋਂ ਵਿੱਚ ਨਾਮ ਆਇਆ ਜੀਵਨ ਵਿੱਚ। ਹੁਣ ਉਹ ਇਹ ਨਹੀਂ ਵੀ ਉਹਨਾਂ ਨੂੰ ਖਜ਼ਾਨੇ ਦੀ ਲੋੜ ਨਹੀਂ, ਉਹਨਾਂ ਨੂੰ ਦੌਲਤ ਦੀ ਲੋੜ ਨਹੀਂ, ਪਰ ਨਜ਼ਰੀਆ ਬਦਲ ਗਿਆ। ਹੁਣ ਉਹ ਸੰਸਾਰਕ ਬੈਂਕ ਬੈਲੈਂਸ ਜਾਂ ਦੁਨੀਆਂ ਦੀ ਦੌਲਤ ਨੂੰ ਆਪਣੀ ਦੌਲਤ ਨਹੀਂ ਸਮਝਦੇ। ਹਾਂ, ਦੌਲਤ ਚਾਹੁੰਦੇ ਉਹ ਵੀ ਨੇ, ਖਜ਼ਾਨੇ ਵੱਡੇ ਇਕੱਤਰ ਉਹ ਵੀ ਕਰਨਾ ਚਾਹੁੰਦੇ ਨੇ, ਪਰ ਨਜ਼ਰੀਆ ਬਦਲਿਆ। ਗੁਰੂ ਕਹਿੰਦੇ ਨੇ ਹਰ ਹਰ ਜਨ ਕੇ ਮਾਲਕ ਜੀਨਾ, ਉਹ ਕਹਿੰਦੇ ਸਾਡੇ ਕੋਲ ਨਾਮ ਜੋ ਹੈ, ਸਾਡੇ ਕੋਲ ਗੁਣ ਨੇ, ਬਸ ਇਸ ਤੋਂ ਵੱਡਾ ਹੋਰ ਖਜ਼ਾਨਾ ਸਾਨੂੰ ਨਹੀਂ ਚਾਹੀਦਾ। ਬਾਕੀ ਵਸਤੂਆਂ ਜਿੰਨੀਆਂ ਨੇ ਉਹ ਕਹਿੰਦੇ ਨੇ ਤਾਂ ਗੁਜ਼ਰਾਨ ਨੇ, ਇਹ ਨਹੀਂ ਕਿ ਛੱਡ ਦਿੰਦੇ ਨੇ। ਜਿਵੇਂ ਬਾਬਾ ਕਬੀਰ ਜੀ ਦਾ ਸ਼ਬਦ ਆਇਆ ਸੀ ਤੇ ਉਹਨੇ ਆਖਿਆ, ਮੈਂ ਬਹੁਤ ਕੁਝ ਮੰਗਣਾ, ਦੋ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਵਾਲੇ। ਸੰਸਾਰਿਕ ਚੀਜ਼ਾਂ ਸਨ, ਖਾਟ ਮੰਗੋ ਚੌਪਾਈ, ਸਿਰਹਾਣਾ ਅਵਰ ਤੁਲਾਈ, ਉੱਪਰ ਕੋ ਮੰਗੋ ਖਿੰਦਾ, ਤੇਰੇ ਭਗਤ ਕਰੇ ਜਨਥੀਦਾ। ਪਰ ਕਹਿਣ ਲੱਗੇ ਇਹ ਸਾਰੀਆਂ ਚੀਜ਼ਾਂ ਹੇ ਮੇਰੇ ਰੱਬ, ਕਿਤੇ ਇਹ ਨਾ ਸਮਝ ਲਈ ਮੈਂ ਵੀ ਦੁਨੀਆਦਾਰੀ ਦੀਆਂ ਚੀਜ਼ਾਂ ਦਾ ਲਾਲਚੀ ਹੋ ਗਿਆ, ਇਹ ਤਾਂ ਮੇਰਾ ਗੁਜ਼ਰਾਨ ਹੈ। ਜਿਹੜੀ ਚੀਜ਼ ਨਾਲ ਮੇਰਾ ਮਨ ਲੱਗਿਆ, ਜਿਹੜਾ ਮੇਰਾ ਅਸਲ ਖਜ਼ਾਨਾ ਹੈ, ਉਹ ਹੈ ਕਿ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੈਨੂੰ ਇੱਕ ਤੇਰੇ ਨਾਮ ਦੇ ਗੁਣਾਂ ਦਾ ਸੰਗ੍ਰਹਿ ਖਜ਼ਾਨਾ ਜਿਹੜਾ, ਉਹੋ ਹੀ ਮੇਰੀ ਸ਼ੋਭਾ ਹੈ, ਉਹੋ ਹੀ ਮੇਰੀ ਵਡਿਆਈ ਹੈ, ਉਹੋ ਹੀ ਮੇਰੀ ਅਮੀਰੀ ਹੈ। ਕਹਿਣ ਲੱਗੇ ਹਰ ਹਰ ਜਨ ਕੇ ਮਾਲਕ ਜੀਨਾ, ਕਹਿਣ ਲੱਗੇ ਫਿਰ ਇਹ ਮਾਲ ਖਜ਼ੀਨਾ ਮੈਂ ਕਿਸੇ ਆਪਣੀ ਸ਼ਕਤੀ ਨਾਲ ਨਹੀਂ ਕਮਾਇਆ। ਉਸ ਦਿਨ ਵੀ ਤੁਕ ਆਈ ਸੀ ਕਿ ਨਾਲ ਨਾਲ ਇਹ ਗੱਲ ਚੱਲ ਰਹੀ ਹੈ, ਕਿਤੇ ਮਨ ਵਿੱਚ ਨਾਮ ਜਪਣ ਵਾਲੇ ਨੂੰ ਹਉਮੈ ਨਾ ਆ ਜਾਏ, ਕਿਉਂਕਿ ਹਉਮੈ ਆ ਜਾਏ ਤਾਂ ਫਿਰ ਨਾਵੇਂ ਨਾਲ ਵਿਰੋਧ ਹੋ ਜਾਂਦਾ, ਦੋ ਚੀਜ਼ਾਂ ਇਕੱਠੀਆਂ ਟਿਕਦੀਆਂ ਨਹੀਂ, ਨਾਮ ਤੋਂ ਹਿਰਦਾ ਖਾਲੀ ਹੋ ਜਾਂਦਾ। ਮੈਂ ਇੱਕ ਅਰਜ਼ ਕੀਤੀ ਸੀ, ਗੁਰੂ ਨਾਨਕ ਨੇ ਵੀ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਹਿ ਮੁਤਾਬਕ ਰੱਬ ਕੋਲੋਂ ਨਾਮ ਮੰਗਿਆ ਅਤੇ ਨਾਲ ਗਰੀਬੀ ਮੰਗ ਲਈ, ਨਿਮਰਤਾ ਮੰਗ ਲਈ, ਕਿਤੇ ਨਾਮ ਚਲਾ ਨਾ ਜਾਏ। ਬਾਬਾ ਪੈਦਾ ਸੱਚਖੰਡ, ਨਵਨਿਧ ਨਾਮ, ਗਰੀਬੀ ਪਾਈ, ਦੋ ਚੀਜ਼ਾਂ ਇਕੱਠੀਆਂ ਮੰਗੀਆਂ। ਬਰਤਨ ਅਤੇ ਵਸਤੂ ਦੋ ਚੀਜ਼ਾਂ ਦੀ ਇਕੱਠੀ ਲੋੜ ਹੁੰਦੀ। ਜੇ ਬਰਤਨ ਵਿੱਚ ਵਸਤੂ ਨਾ ਹੋਵੇ ਤਾਂ ਬਰਤਨ ਖਾਲੀ, ਕਿਸੇ ਕੰਮ ਨਹੀਂ। ਅਤੇ ਜੇ ਵਸਤੂ ਹੋਵੇ ਪਰ ਬਰਤਨ ਕੋਈ ਨਾ ਹੋਵੇ ਤਾਂ ਪਵਾਏਗਾ ਕਿਹਦੇ ਵਿੱਚ, ਸੰਭਾਲੇਗਾ ਕਿਹਦੇ ਵਿੱਚ? ਇਸ ਵਾਸਤੇ ਦੋਨੋਂ ਚੀਜ਼ਾਂ ਦੀ ਲੋੜ ਹੈ। ਨਿਮਰਤਾ ਜਿਹੜੀ ਹੈ, ਗਰੀਬੀ ਜਿਹੜੀ ਹੈ, ਉਹ ਨਾਮ ਦੀ ਵਸਤੂ ਨੂੰ ਸੰਭਾਲਣ ਦਾ ਇੱਕ ਜ਼ਰੀਆ ਸਥਾਨ ਹੈ। ਇਸ ਲਈ ਗੁਰੂ ਜਿੱਥੇ ਨਾਮ ਦੀ ਗੱਲ ਕਰਦੇ ਨੇ, ਨਾਲ ਨਾਲ ਇਹ ਚੇਤਾਵਨੀ ਦੇਈ ਜਾਂਦੇ ਨੇ, ਕਿਤੇ ਇਹ ਨਾ ਆਖੀ ਮੈਂ ਆਪ ਨਾਮ ਜਪਿਆ, ਸਮਾਧੀਆਂ ਲਾ ਲਾ, ਔਕਣਾ ਝਾਗ ਝਾਗ, ਕਹਿਣ ਲੱਗੇ ਨਹੀਂ।
ਹਰ ਹਰ ਜਨ ਕਹਿ ਮਾਲਿਕ ਜੀਨਾ, ਹਰ ਧਨ ਹਰ ਧਨ ਜਨ ਕੋ ਆਪ ਪ੍ਰਭ ਦੀਨਾ।
ਪ੍ਰਭੂ ਨੇ ਰਹਿਮਤ ਕਰਕੇ ਮੇਰੀ ਝੋਲੀ ਨਾਮ ਪਾਏ।
ਹਰ ਹਰ ਜਨ ਕੈ,
ਇੱਥੇ ਅਨਵੈ ਕਰਨਾ, ਪਹਿਲਾ ਹਰ ਵੱਖਰਾ ਕਰਨਾ, ਦੂਜਾ ਹਰ ਜਨ ਨਾਲ ਜੋੜਨਾ।
ਹਰ ਹਰ ਜਨ ਕੈ ਓਟ ਸਤਾਣੀ,
ਜਨ ਜਿਹੜਾ ਹਰੀ ਜਨ ਜਿਹੜਾ ਉਹਦੇ ਕੋਲ ਸਭ ਤੋਂ ਵੱਡੀ ਸ਼ਕਤੀਸ਼ਾਲੀ ਇੱਕ ਓਟ ਹੈ, ਅਸਰ ਹੈ। ਤੋ ਕਿ ਤਾਣ ਕਹਿੰਦੇ ਨੇ ਸ਼ਕਤੀ ਨੂੰ। ਹਰ ਹਰ ਜਨ ਕੈ ਓਟ ਸਤਾਣੀ, ਜਿਹੜਾ ਹਰੀ ਹੈ, ਪ੍ਰਭੂ ਹੈ, ਉਹ ਹਰੀ ਜਨ ਦੀ ਸਭ ਤੋਂ ਬਲਵਾਨ ਸ਼ਕਤੀ ਹੈ, ਉਹਦਾ ਸਹਾਰਾ ਹੈ, ਉਹਦੀ ਓਟ ਹੈ। ਕਿਉਂਕਿ ਉਹ ਸਮਝਦਾ ਹੈ ਪ੍ਰਭੂ ਦੀ, ਹਰੀ ਦੀ ਗੋਦ ਵਿੱਚ, ਉਹਦੀ ਓਟ ਵਿੱਚ ਬੈਠਿਆਂ ਹੋਇਆਂ, ਉਹਦੀ ਸ਼ਕਤੀ ਦੇ ਸਾਹਮਣੇ ਹੋਰ ਕਿਸੇ ਦੀ ਸ਼ਕਤੀ ਨਹੀਂ ਜਿਹੜਾ ਮੈਨੂੰ ਕੋਈ ਪਰੇਸ਼ਾਨ ਕਰ ਸਕੇ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਹਰੀ ਦੀ ਸ਼ਕਤੀ ਪ੍ਰਤਾਪ ਤਾਕਤ ਦੇ ਸਾਹਮਣੇ ਜਨ ਕਿਸੇ ਹੋਰ ਨੂੰ ਬਰਾਬਰ ਨਹੀਂ ਸਮਝਦਾ, ਇਸ ਲਈ ਉਹ ਆਪਣੇ ਪ੍ਰਭੂ ਦੀ ਓਟ ਵਿੱਚ ਰਹਿੰਦਾ। ਆਪਣੀ ਰਸਨਾ ਤੋਂ ਭਗਤ ਸਰਾਂ ਜੀ ਨੇ ਆਖਿਆ, ਕਹਿਣ ਲੱਗੇ ਹੇ ਮੇਰੇ ਰੱਬ, ਸਿੰਘ ਸ਼ਰਨ ਕੱਤ ਜਾਈਏ ਜੋ ਜੰਬਕ ਗ੍ਰਾਸੇ, ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਹੋਇਆ ਜੇ ਗਿੱਦੜਾਂ ਦੇ ਹੁਆਂਕਣ ਤੋਂ ਡਰ ਲੱਗੀ ਜਾਏ। ਜੇ ਗਿੱਦੜਾਂ ਤੋਂ ਹੀ ਭੈ ਆ ਜਾਏ ਤੇ ਫਿਰ ਸ਼ੇਰ ਦੀ ਸ਼ਰਨ ਬੈਠਣ ਦਾ ਕੀ ਫਾਇਦਾ ਹੋਇਆ? ਕਹਿਣ ਲੱਗੇ ਹੇ ਮੇਰੇ ਰੱਬ, ਮੈਂ ਤੇਰੀ ਸ਼ਰਨ ਆਇਆ। ਤੇ ਇੱਕ ਸਤਾਣੀ ਓਟ ਲਈ ਹੈ, ਤਾਕਤ ਵਾਲੀ, ਸ਼ਕਤੀਸ਼ਾਲੀ, ਤੇ ਤੇਰੀ ਓਟ, ਤੇਰੀ ਬਰਕਤ ਦੇ ਮੁਕਾਬਲਤਨ ਮੈਂ ਸੰਸਾਰ ਦੀ ਕਿ ਹੋਰ ਤਾਕਤ ਸਮਝਦਾ ਵੀ ਨਹੀਂ, ਇਸ ਲਈ ਤੇਰੀ ਸ਼ਰਨ ਵਿੱਚ ਬੈਠਿਆ ਹੋਇਆ ਮੈਨੂੰ ਕੋਈ ਖਤਰਾ ਨਹੀਂ।
ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ।
ਕਹਿਣ ਲੱਗੇ ਉਹ ਇਉਂ ਨਾਮ ਨਾਲ ਜੁੜ ਜਾਂਦੇ ਨੇ, ਦਿਨ ਰਾਤ ਅੱਠੋ ਪਹਿਰ ਨਾਮ ਦੇ ਰਸ ਵਿੱਚ ਰੰਗੇ ਰਹਿੰਦੇ ਨੇ। ਹੁਣ ਲਫਜ਼ ਨੇ ਸੁਨ ਸਮਾਦ ਦੇ, ਸੁਨ ਸਮਾਦ ਦਾ ਅਰਥ ਹੁੰਦਾ ਜਿੱਥੇ ਕੋਈ ਚੀਜ਼ ਨਾ ਹੋਵੇ। ਸੁਨ ਦਾ ਅਰਥ ਹੈ ਜ਼ੀਰੋ, ਸੂਨ, ਉੱਥੇ ਕੋਈ ਚੀਜ਼ ਨਹੀਂ। ਇੱਕ ਉਹ ਅਵਸਥਾ ਜਿੱਥੇ ਕੋਈ ਕਲਪਨਾ ਨਹੀਂ, ਇੱਕ ਉਹ ਅਵਸਥਾ ਜਿੱਥੇ ਕੋਈ ਚਾਹਤ ਨਹੀਂ, ਇੱਕ ਉਹ ਅਵਸਥਾ ਜਿੱਥੇ ਕੋਈ ਖਾਸ ਨਹੀਂ, ਕੋਈ ਭੈ ਨਹੀਂ, ਕੋਈ ਡਰ ਨਹੀਂ, ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ ਲੋੜ ਨਹੀਂ। ਹੁਣ ਐਸੇ ਟਿਕਾਣੇ ਕਿਵੇਂ ਪਹੁੰਚਦਾ ਹੈ? ਮੈਂ ਇੱਕ ਵਾਰ ਕੀਤੀ ਸੀ, ਦੋ ਹੀ ਚੀਜ਼ਾਂ ਹੁੰਦੀਆਂ ਨੇ ਮਨੁੱਖ ਨੂੰ ਆਪਣਾ ਟਿਕਾਣਾ ਛੁਡਾਉਣ ਲਈ, ਜਾਂ ਲਾਲਚ ਜਾਂ ਡਰ। ਮਨੁੱਖ ਜਦੋਂ ਵੀ ਆਪਣੀ ਮੰਜ਼ਿਲ ਤੋਂ ਖੁੰਝਦਾ, ਆਪਣੀ ਦਿਸ਼ਾ ਖੋਂਦਾ, ਉਹਦੇ ਦੋ ਕਾਰਨ ਹੁੰਦੇ ਨੇ, ਜਾਂ ਭੁੱਖ, ਉਹਨੂੰ ਕੋਈ ਲਾਲਚ ਦੇ ਦਿੰਦਾ। ਮੈਂ ਇੱਕ ਵਾਰ ਕੀਤੀ ਸੀ, ਸੰਸਾਰ ਦੇ ਜਿੰਨੇ ਜ਼ਾਲਮ ਲੋਕ ਹੋਏ ਨੇ ਉਹ ਵੀ ਕਿਸੇ ਨੂੰ ਧਰਮ ਛੁਡਾਉਣ ਲਈ ਇੱਕੋ ਹੀ ਗੱਲ ਆਖਦੇ ਨੇ, ਜੇ ਧਰਮ ਛੱਡ ਦੇ ਤੈਨੂੰ ਆਹ ਮਿਲ ਜਾਏਗਾ ਲਾਲਚ। ਔਰੰਗਜ਼ੇਬ ਨੇ ਵੀ ਇਹੋ ਆਖਿਆ, ਸਾਹਿਬਜ਼ਾਦਿਆਂ ਨੂੰ ਮੁਖਾਤਬ ਕਰਕੇ ਵੀ ਇਹੋ ਗੱਲ ਵਜੀਦੇ ਨੇ ਵੀ ਕਹੀ ਜਦੋਂ ਪੇਸ਼ ਹੋਏ ਕਿ ਬੇਟਾ ਜੇ ਤੁਸੀਂ ਧਰਮ ਛੱਡ ਦਿਓ, ਸਿੱਖੀ ਛੱਡ ਦਿਓ ਤਾਂ ਰਾਜ ਭਾਗ ਮਿਲੇਗਾ, ਸੁੱਖ ਪਦਾਰਥ ਮਿਲਣਗੇ, ਤੇ ਜੇ ਧਰਮ ਨਹੀਂ ਛੱਡਦੇ ਤਾਂ ਮੌਤ ਦੇ ਘਾਟ ਉਤਾਰ ਦੇਵਾਂਗੇ। ਮੌਤ ਪੱਲੇ ਪੈਗੀ, ਇੱਕ ਪਾਸੇ ਡਰ ਇੱਕ ਪਾਸੇ ਲਾਲਚ। ਹੁਣ ਕਿਹੜੀ ਅਜੀਬ ਗੱਲ, ਜਦੋਂ ਉਹਦਾ ਹਰ ਹਰ ਜਾਣ ਕੇ ਮਾਲਕ ਜਿੰਨਾ ਹੋ ਗਿਆ ਉਹ ਅਮੀਰ ਵੀ ਹੋ ਗਿਆ, ਇਸ ਵਾਸਤੇ ਲਾਲਚ ਕੋਈ ਨਹੀਂ, ਲਾਲਚ ਦੀ ਗੱਲ ਪੂਰੀ ਹੋ ਗਈ। ਉਹਨੇ ਕਿਸੇ ਨੂੰ ਕੋਈ ਚੀਜ਼ ਉਹਨੂੰ ਚਾਹੀਦੀ ਨਹੀਂ, ਉਹਨੂੰ ਪਤਾ ਸਭ ਕੁਝ, ਮੇਰੇ ਸਾਰੇ ਮਾਲ ਖਜ਼ੀਨੇ ਮੇਰੇ ਕੋਲ ਨਾਮ ਹੈ। ਅਤੇ ਜਦੋਂ ਹਰ ਹਰ ਜਾਣ ਕੇ ਓਟਸਤਾਨੀ ਹੋ ਗਿਆ ਉਦੋਂ ਡਰ ਵੀ ਖਤਮ ਹੋ ਗਿਆ, ਕਿਉਂਕਿ ਸਭ ਤੋਂ ਵੱਡੀ ਸ਼ਸਤਾਨੀ ਸ਼ਕਤੀਸ਼ਾਲੀ ਜਿਹੜੀ ਸ਼ਕਤੀ ਸੀ ਉਹਦਾ ਉਹ ਪਨਾਹ ਵਿੱਚ ਚਲਾ ਗਿਆ, ਉਹਦੀ ਗੋਦ ਵਿੱਚ ਚਲਾ ਗਿਆ, ਉਹਦੀ ਓਟ ਵਿੱਚ ਚਲਾ ਗਿਆ। ਇਸ ਲਈ ਡਰ ਵੀ ਖਤਮ ਹੋ ਗਿਆ, ਲਾਲਚ ਵੀ ਖਤਮ ਹੋ ਗਿਆ। ਜਦੋਂ ਲਾਲਚ ਅਤੇ ਡਰ ਦੋਨੋਂ ਚੀਜ਼ਾਂ ਖਤਮ ਹੋ ਜਾਣ, ਦੋ ਹੀ ਚੀਜ਼ਾਂ ਦਾ ਫੈਲਾਓ ਹੈ ਸੰਸਾਰ ਅੰਦਰ, ਹੁਣ ਉਹ ਸੁੰਨ ਸਮਾਧ ਵਿੱਚ ਅਫੁਰ ਅਵਸਥਾ ਵਿੱਚ ਚੱਲਣ, ਨਾ ਉੱਥੇ ਡਰ ਹੈ, ਨਾ ਉੱਥੇ ਕਿਸੇ ਚੀਜ਼ ਦੀ ਲੋੜ ਹੈ, ਨਾ ਕੋਈ ਚਾਹਤ ਹੈ। ਗੁਰੂ ਕਹਿਣ ਲੱਗੇ
ਸੁਣ ਸਮਾਧ ਨਾਮ ਰਸ ਮਾਤੇ।
ਹੁਣ ਅਫੁਰ ਅਵਸਥਾ ਵਿੱਚ ਜਿੱਥੇ ਕੋਈ ਲਾਲਚ ਨਹੀਂ, ਕੋਈ ਮੰਗ ਨਹੀਂ, ਅਗਲੇ ਪਾਸੇ ਕਹਿਣ ਲੱਗੇ ਆਠ ਪਹਿਰ ਜਨ ਹਰ ਹਰ ਜਪੇ। ਹੁਣ ਜਦੋਂ ਲੋੜ ਹੀ ਕੋਈ ਨਹੀਂ, ਮਨ ਹੋਰ ਪਾਸੇ ਜਾਏਗਾ ਕਿਉਂ? ਉਹਨੂੰ ਦਿਸ ਰਿਹਾ ਕਿ ਨਾਮ ਵਿੱਚ ਮੇਰੀ ਓਟ ਵੀ ਹੈ, ਨਿਡਰਤਾ ਨਿਰਭੈ ਵੀ ਹੈ, ਅਤੇ ਨਾਮ ਵਿੱਚ ਮੇਰੇ ਕੋਲ ਸਾਰੇ ਖਜ਼ਾਨੇ ਵੀ ਨੇ, ਦੁਨੀਆਂ ਦੇ ਪਦਾਰਥ, ਲੋਕ ਪ੍ਰਲੋਕ ਦੇ ਸੁੱਖ ਮੇਰੇ ਕੋਲ। ਇਸ ਲਈ ਹੋਰ ਕਿਤੇ ਦੌੜਨ ਦੀ ਲੋੜ ਨਹੀਂ ਪੈਂਦੀ। ਮਨੁੱਖ ਦੌੜ ਜਿੰਨੀ ਲਾਉਂਦਾ ਇੰਨਾ, ਉਹ ਧਾਵਤ ਕੋ ਧਾਵੈ ਬਹੁ ਪਾਤੀ। ਜਦੋਂ ਕੋਈ ਚੀਜ਼ ਪਦਾਰਥਾਂ ਦੇ ਮਗਰ ਦੌੜਦੀ ਹੈ ਅਤੇ ਪਦਾਰਥ ਵੀ ਦੌੜਦੇ ਨੇ, ਉੱਥੋਂ ਮਨੁੱਖ ਡਿਸਟਰਬ ਹੁੰਦਾ। ਗੁਰੂ ਕਹਿੰਦੇ ਨੇ ਹੁਣ ਕੀ ਹੋਇਆ, ਆਠ ਪਹਿਰ ਜਨ ਹਰ ਹਰ ਜਪੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਕਹਿਣ ਲੱਗੇ ਉਹ ਗੁਨਾ ਕਰਕੇ ਇੰਨਾ ਮਹਾਨ ਹੋ ਜਾਂਦਾ, ਜਦੋਂ ਉਹ ਕਿਸੇ ਦੇ ਮੁਹਤਾਜ ਵੀ ਨਹੀਂ, ਜਦੋਂ ਕਿਸੇ ਦੇ ਅਧੀਨ ਵੀ ਨਹੀਂ, ਜਦੋਂ ਉਹ ਗੁਲਾਮ ਵੀ ਨਹੀਂ, ਕੇਵਲ ਗੁਣਾਂ ਦਾ ਸੰਗ੍ਰਹਿ ਕਰਕੇ ਸੰਸਾਰ ਅੰਦਰ ਬੈਠਾ ਹੈ। ਅਤੇ ਗੁਣ ਗੁਰੂ ਕਹਿੰਦੇ ਨੇ ਖੁਸ਼ਬੂ ਹੈ, ਬਾਣੀ ਵਿੱਚ ਹੀ ਫੈਸਲਾ, ਗੁਨਾ ਕਾ ਹੋਵੇ ਵਾਸਲਾ ਕੱਢ, ਵਾਸ ਲਈ ਜੇ ਗੁਣ ਖੁਸ਼ਬੂ ਨੇ ਤਾਂ ਭਲਾ ਖੁਸ਼ਬੂ ਨੂੰ ਕੋਈ ਛੁਪਾ ਸਕਦਾ? ਤੁਸੀਂ ਸਾਰੇ ਜਾਣਦੇ ਸੰਸਾਰ ਦੀ ਫੁੱਲ ਨੂੰ ਛੁਪਾਇਆ ਜਾ ਸਕਦਾ, ਖੁਸ਼ਬੂ ਨੂੰ ਨਹੀਂ ਛੁਪਾਇਆ ਜਾ ਸਕਦਾ। ਮੈਂ ਇੱਕ ਵਾਰ ਕੀਤੀ ਸੀ ਕਿ ਕਿਸੇ ਇੱਕ ਦੇ ਘਰ ਫੁੱਲ ਲੱਗਾ ਹੋਵੇ, ਉਹਦਾ ਫੁੱਲ ਗੁਆਂਢੀ ਤੋੜ ਕੇ ਨਹੀਂ ਲਿਜਾ ਸਕਦਾ ਉਹਦੀ ਮਰਜ਼ੀ ਬਿਨਾਂ, ਫੁੱਲ ਹੈ। ਪਰ ਜੇ ਇੱਕ ਦੇ ਘਰ ਵਿੱਚ ਫੁੱਲ ਲੱਗਾ ਹੋਵੇ ਅਤੇ ਉਹਦੇ ਵਿੱਚੋਂ ਜਿਹੜੀ ਨਿਕਲੀ ਹੋਈ ਖੁਸ਼ਬੂ ਹੈ ਉਹਨੂੰ ਤੁਸੀਂ ਰੋਕਣਾ ਚਾਹੋ, ਮੇਰੇ ਗੁਆਂਢੀ ਦੇ ਘਰ ਨਾ ਜਾਈ, ਬਿਲਕੁਲ ਨਹੀਂ ਰੋਕ ਸਕਦੇ। ਉਹ ਗੁਆਂਢੀ ਨੂੰ ਵੀ ਪਤਾ ਲੱਗ ਜਾ ਇਹਦੇ ਘਰ ਇਹਦੇ ਫਲਾਣਾ ਫੁੱਲ ਲੱਗਾ ਹੋਵੇ। ਗੁਰੂ ਕਹਿੰਦੇ ਜਦੋਂ ਗੁਣਾਂ ਦੀ ਖੁਸ਼ਬੂ ਕੋਲ ਆਉਂਦੀ ਹੈ, ਕਡਵਾਸ ਲਈ ਜੇ, ਜਦੋਂ ਗੁਣਾਂ ਦੀ ਖੁਸ਼ਬੂ ਕਿਸੇ ਭਗਤ ਜਨ ਵਿੱਚ ਕਿਸੇ ਮਨੁੱਖ ਵਿੱਚ ਪੈਦਾ ਹੁੰਦੀ ਹੈ, ਫਿਰ ਉਹ ਛੁਪਾਇਆ ਨਹੀਂ ਛੁਪਦਾ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਕਹਿਣ ਲੱਗੇ ਹਰ ਕੀ ਭਗਤ ਮੁਕਤ ਬਹੁ ਕਰੇ। ਹਰੀ ਪ੍ਰਭੂ ਦੀ ਭਗਤੀ ਨੇ ਇੱਕ ਨਹੀਂ ਦੋ ਨਹੀਂ, ਸੰਸਾਰ ਦੇ ਅਨੇਕਾਂ ਜੀਵਾਂ ਨੂੰ ਮੁਕਤੀ ਦੀ ਦਾਤ ਝੋਲੀ ਪਾਈ। ਹੁਣ ਇੱਥੇ ਰੁਕਣਾ, ਫਿਰ ਉਸੇ ਚੀਜ਼ ਨੂੰ ਦੁਹਰਾਉਣਾ ਕਿ ਮੁਕਤੀ ਕੋਈ ਕਿਸੇ ਬ੍ਰਾਹਮਣਿਜ਼ਮ ਦੇ ਤਸੱਵਰ ਕੀਤੀ ਹੋਈ ਮਰਨ ਤੋਂ ਬਾਅਦ ਦੀ ਮੁਕਤੀ ਨਹੀਂ, ਬਲਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ, ਈਰਖਾ ਦੁਵੈਖਤਾ ਤੋਂ ਮੁਕਤ, ਮਨ ਦੀਆਂ ਪੈਦਾ ਹੋਈਆਂ ਹੋਈਆਂ ਕਲਪਨਾਵਾਂ ਅਤੇ ਲੋੜਾਂ ਤੋਂ ਮੁਕਤ, ਸੰਸਾਰ ਦੇ ਕਿਸੇ ਭੈ ਡਰ ਤੋਂ ਮੁਕਤ। ਜਦੋਂ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣ, ਅਸਲ ਮੁਕਤੀ ਤਾਂ ਇਹ ਹੈ। ਗੁਰੂ ਕਹਿੰਦੇ ਨੇ ਹਰ ਕੀ ਭਗਤ ਮੁਕਤ ਬਹੁ ਕਰੇ।
नानक जन संग केते तरे।
लो फिर इथे रुकना है। जन संग केते तरे दा की मतलब होया केवल संग करन नाल, संगत करन नाल, कोल बैठन नाल, क्योंकि गल ते नाम दी चल रही है। ऐस गल दा कई बार साधु संत नजायज फायदा उठाते कि नानक जन संग केते तरे। अगली पौड़ी दे भी अखीर ते बिल्कुल मिलते जुलते लफ्ज ने। संत का संग वडभागी पाई है, संत की सेवा नाम ते आई है। हुण इत्थे जे असी कोई कारण नहीं समझांगे पिछला, ख्याल करियो एग्जाम्पल ने, बाबा नामदेव जी का एक शब्द है, उन्दे विच आखदे ने धन धन तू माता देवकी जय ग्रह रमैया कवलापति, उन्दे विच आखदे ने धन धन बन खंड बिंद्रा बन। अपने विश्वास के मुताबिक कृष्ण की गल कर रहे ने। बिंद्रापन जे वह धन आखते हैं तो बिंद्रापन नहीं आखते, जिंदे नाल प्यार करते हैं उन्होंने आखते हैं, क्योंकि उत्थे आया है इस वास्ते। बल्कि इथों तक आखता धन धन मेघा रोमावली, धन धन कृष्ण ओढ़े कमली, उस भेडू की उन्न भी धन है जिंदी बनी हुई कंबली कृष्ण ओढ़दा है। हुण गल ते मेघा दी नहीं, गल रोमावली दी नहीं, गल कंबली दी भी नहीं, गल उंदी है जिहड़ा कंबली ओढ़दा। हुण इत्थे देखना इहो चीज, गल किसी व्यक्तिगत संत दी नहीं, गल किसी व्यक्तिगत मनुख दी नहीं। पहले तो सारे देखना है। एक गल ख्याल रखियो, संपूर्ण सुखमनी साहब विच अनेक थावां ते संत दी साध दी गल बड़ी श्रद्धा सत्कार मान नाल आई, इहदे विच कोई शक नहीं। पर एक गल दा नाल नाल ध्यान रखियो ते भला आपां सारे सुखमनी साहब दे विचार तों बाद भी भला वित्तों कितों लभ सकीए कि सारे सुखमनी साहब विच किते जिथे निशानियां होण उत्थे किते इह भी निशानी होवे कि इस व्यक्ति इस किस्म दे शकल वाला, इस किस्म दे कपड़िया वाला, इस किस्म दे पहरावे वाला संत हुंदा। दस्सियो किसी व्यक्ति की वक्री चोण नहीं, क्योंकि गल तो नाम भी चल रही। हुण संत की गल भी है तो नाम पिछे। हुण यह लफज आए ने नानक जन संग केते तरे। हुण जन की संगत करन नाल, केवल संगत करन नाल तर गया। पर ख्याल करियो किसी डॉक्टर दे कोल कोई मरीज जाके बह जाए ते सारा दिन बैठा रहे, रोज सवेरे उठे या डॉक्टर कोल बह जाए सारा दिन बैठा रहे, वो तंदुरुस्त हो जाएगा? हो जाएगा दसो? कोई डॉक्टर दे कोल बैठा तो तंदुरुस्त नहीं हो जाता, कोई उसकी क्लीनिक के द्वारे परिक्रमा करन नाल ते कोई तंदुरुस्त नहीं हो जाता। भला कोई डॉक्टर नू सारा दिन मुठियां भरदा रहे? हुण संत की सेवा नाम ते आई दा लफज नाल है, लेकिन साडे विच की है, आहिस्ता आहिस्ता असी एक भुल विच चले गए। असी आखिया संत की सेवा नाम ते आई दा मतलब है संत दे दर ते पानी ढोना, झाड़ू फेरना, उनके कोल बहना, उनकी सेवा करना, मुठ्ठी चापी करना, उन्हूं बस्तर लिया के पेटा करना। लेकिन यह नहीं वेखना सानू संत दस की रहा, तो जे दस रहा तो वह असी कमा की रहे। बस गलत इतने से गुरु ने इसलिए कहता
हर हर जन कै मालिक जीना।
हुण पहली तुक फिर ना लेंगे, क्योंकि अखीरली तुक है
नानक जन संग केते तरे।
इस पौड़ी की पहली तुक है उनके विच
हर हर जन कै मालिक जीना।
गल जन की चल रही ते जन की परिभाषा यह है
हर हर जन दो एक है।
ओ इको ने दुआ की विचारधारा दुआ का अनुभव मिलता है। हुण जन नू रब आप प्रभु नाम दे रहा है। हर धन जन को आप प्रभ दीना आप प्रभु दे रहा है। हुण ओहो ही सुभा जन विच है क्योंकि दोनों एको सुभा दे नू ओही सुभा ओहो ही आदत ओहो ही विचारधारा जन विच आ गई है। हुण जेड़ा उन्दे कोल बहिंदा है जिहड़ा जन दे कोल बहिंदा उहनू उह हर धन जन को आप प्रभ दीना उह जन उहनू धन दिंदा नाम दा उहनू दिंदा है। मैं अर्ज करां दाना विच्चों सब तो वड्डा दान है भी नाम। आपां रोज़ आखने दाना सिरदान नाम दान। प्रभु जन नू दिंदा है ते उहदा सुभा मिलदा है उह दुनिया नू वंडदा है। जेड़ा उन्दे कोल बैठेगा उन्हूं देगा। भला हुण देखना जेड़ा कोल बैठा है संत दे जन दे उन्हूं भला संत जन नाम नाल लाउंदा हरि प्रभु दे नाम रूपी गुणा रूपी सिमरन नाल लाउंदा ते जेड़ा कोल बैठा है वह गुणा रूप सिमरन नाम नूं प्राप्त करके उन्दे नाल जुड़दा है कि उन्दे नाल नाम नाल जुड़न की बजाय उस संत नाल जुड़दा जन नाल जुड़दा। बस आ जरा फर्क है ना ये कढ़ना है। गुरु ने यह गलबाणी विच आख दिती कह लगे
हर धन जन को आप प्रभ दीना जन को आप प्रभ दीना हर हर जन के ओट सितानी हर प्रताप जन अमर न जान ओत पोत जन हर रस राते सुन समाल नाम रस माते आठ पहर जन हर हर जपे हर का भगत प्रगट नहीं छपे हर की भगत मुक्त बहु करे नानक जन संग के तेतर है।
कितने लोग संसार दे ने जेडे जन दी संगत विच कोल बैंदे ने ते जन भगत जन जेड़ा है ओ उना नू नाम दा राह दिखांदा है परमा दा राह ने दीवियां ते जोतां दा नां राह ने कुंभ ते नारियल दा राह ने ए नाम नहीं ना हम तक किसी निरखन बाणी की आप गहराई तक जाना है। दस्यो जे भला सारे सुखमनी साहब किसी थान पर भी ये गल आई हो कि वह केड़ा राह दिखाता नाम तो बिना नानक जन संघ केते तरे बल्कि वह तो अगलिया लाइनों के मुताबिक सिख दे मनुख के हिरदे एक गल का एहसास विश्वास विच कर देता है। वो कहिंदा दुनिया के लोगो एक ख्याल करियो मैनू भी विश्वास आ गया जन की कहिंदा कहिंदा दुनिया के लोगो मैनू भी विश्वास आ गया कि जड़ियां वस्तुआं जड़े पदार्थ जड़ियां दुनियावी चीज़ां जड़ियां ने उन्दी प्राप्ति लई मनुख स्वर्ग नूं ढूंढदा सी ते कोई उन्हूं ख्वाबी स्वर्ग का लालच दे रहा सी कि मनुख दीआं लोड़ां ने ते किसी भी मनुख ने मनुख दियां लोड़ां दा नजायज फायदा उस उठाया ते ऐसियां चीज़ां दे नाम प्रचलित कर दिते जिहड़ियां ख्वाबी होण इह कदे देख ना सके कदी मिल ना सकन बस उहनां दे सहारे ही जीव ही जाए ते मेरे आखे लग के जीव ही जाए। उहनां वस्तुआं विच सी स्वर्ग किन्ने वेख्या ते आख दित्ता मरन तो बाद मिलेगा ताकि कोई ना उत्थे पहुंचे ना वेखे सारी जिंदगी मेरे पिछे तुरिया रहे। मनुख की लोड़ है हुण उन्हां कोल पुछे स्वर्ग विच की है क्यों लोड़ है मनुख नूं उत्थे सुख नहीं ਸੁੱਖ ਕਿਉਂ ਨੇ, ਅਗਾਂਹ ਹੁਣ ਜੁੜਿਆ ਕਿਹੜੀ ਚੀਜ਼ ਨਾਲ, ਸੁੱਖ ਕਿਉਂ ਨੇ? ਉੱਥੇ ਜੀ ਸਵਰਗ ਦੇ ਬਾਗ ਵਿੱਚ ਇੱਕ ਪਾਰਜਾਤ ਦਰਖਤ ਹੈ ਜਿਹਨੂੰ ਆਪਾਂ ਕਲਪ ਬਿਰਛ ਵੀ ਆਖਦੇ ਹਾਂ। ਪਾਰਜਾਤ ਇੱਕ ਦਰਖਤ ਹੈ ਅਤੇ ਉਸ ਦਰਖਤ ਦਾ ਤੈਨੂੰ ਪਤਾ ਹੀ ਕੀ ਫਾਇਦਾ ਹੋਵੇਗਾ, ਕਿਉਂਕਿ ਜੇ ਤੂੰ ਸਵਰਗ ਵਿੱਚ ਜਾਏਗਾ ਉੱਥੇ ਪਾਰਜਾਤ ਦਾ ਦਰਖਤ ਹੈ, ਉਸ ਦਰਖਤ ਦੇ ਥੱਲੇ ਜਿਹੜੀ ਚੀਜ਼ ਵੀ ਬੈਠ ਕੇ ਮੰਗੀਏ ਉਹ ਮਿਲ ਜਾਂਦੀ ਹੈ। ਮਨੁੱਖ ਨੇ ਆਖਿਆ ਬੜੀ ਲੰਬੀ ਲਿਸਟ ਹੈ ਮੇਰੇ ਕੋਲ ਮੰਗਣ ਦੀ, ਮੈਨੂੰ ਪਾਰਜਾਤ ਚਾਹੀਦਾ। ਉਹਨੇ ਆਖਿਆ ਮੈਂ ਤੈਨੂੰ ਹੋਰ ਵੀ ਦੱਸਣਾ, ਉੱਥੇ ਕਾਮ ਧਿਨ ਗਊ ਵੀ ਹੈ। ਮਨੁੱਖ ਦਰਖਤਾਂ ਦੀ ਬਿਰਖਾਂ ਦੀ ਪੂਜਾ ਵਿੱਚ ਕਿਵੇਂ ਲੱਗੇ, ਜਾਨਵਰਾਂ ਦੀ ਪੂਜਾ ਵਿੱਚ ਕਿਵੇਂ ਲੱਗੇ? ਜਾਨਵਰਾਂ ਦੀ ਦਰਖਤਾਂ ਦੀ ਸੰਭਾਲ ਕਰਨੀ ਹੈ, ਇਹ ਨਹੀਂ ਕਿ ਸੰਭਾਲਣੀ ਨਹੀਂ, ਸੰਭਾਲਣਾ ਹੋਰ ਚੀਜ਼ ਹੈ, ਪੂਜਾ ਹੋਰ ਚੀਜ਼ ਹੈ। ਪਰ ਲੱਗਿਆ ਕਿਵੇਂ? ਇਹਨਾਂ ਆਖਿਆ ਸਵਰਗ ਦੇ ਬਾਗ ਵਿੱਚ, ਤੇਰਾ ਸਵਰਗ ਵਿੱਚ ਪਹੁੰਚਣਾ ਤੂੰ, ਕਿਉਂਕਿ ਤੈਨੂੰ ਲੋੜਾਂ ਨੇ, ਲੋੜਾਂ ਪੂਰੀਆਂ ਹੋਣਗੀਆਂ ਉੱਥੇ, ਪਤਾ ਹੀ ਉੱਥੇ ਪਾਰਜਾਤ ਦਾ ਦਰਖਤ ਹੈ, ਸਵਰਗ ਵਿੱਚ ਹੈ, ਉਹਦੇ ਥੱਲੇ ਜੋ ਕੁਝ ਖਲੋ ਕੇ ਮੰਗੀਏ ਉਹ ਮਿਲ ਜਾਂਦਾ, ਉੱਥੇ ਕਾਮਧੇਨ ਗਊ ਹੈ, ਉਹਦੇ ਕੋਲੋਂ ਜੋ ਮੰਗੀਏ ਮਿਲ ਜਾਂਦਾ। ਪਰ ਹੁਣ ਤੱਕਣਾ ਗੁਰੂ ਕਹਿੰਦੇ ਨੇ ਜਾਣਦੇ ਮਨ ਦਾ ਵਿਸ਼ਵਾਸ ਕੀ ਹੈ, ਜੇ ਜਣ ਦੇ ਕੋਲ ਪਹੁੰਚ ਕੇ ਵੀ ਕਿਸੇ ਦੀ ਸੁਣ ਸਮਾਧ ਨਾ ਰਹੇ ਉੱਥੇ ਵੀ ਲੋੜਾਂ ਹੀ ਰਹਿਣ, ਜੇ ਉੱਥੇ ਪਹੁੰਚ ਕੇ ਵੀ ਮਨੁੱਖ ਨੂੰ ਕਿਸੇ ਹੋਰ ਉੱਟ ਸਤਾਣੀ ਦੀ ਲੋੜ ਪ੍ਰਤੀਤ ਹੋ ਜਾਏ, ਕਿਸੇ ਹੋਰ ਨੂੰ ਆਪਣਾ ਰਾਜਕ ਮੰਨ ਕੇ ਬੈਠਾ ਰਹੇ। ਮੈਂ ਆਪਣੀ ਹੱਡ ਬੀਤੀ ਇੱਕ ਟੇਪ ਵੀ ਸੁਣਾਈ, ਬਹੁਤੀ ਦੂਰ ਦੀ ਗੱਲ ਨਹੀਂ, ਇੰਗਲੈਂਡ ਦੀ ਗੱਲ ਹੈ, ਸਾਊਥ ਹਾਲ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਕੀਰਤਨ ਕਰਕੇ, ਕਿਸੇ ਵੀਰ ਨੇ ਆਪਣਾ ਛੋਟਾ ਜਿਹਾ ਬੱਚਾ ਗੋਦੀ ਉਠਾਇਆ ਹੋਇਆ ਸੀ, ਉਹਨੂੰ ਲੈ ਕੇ ਦਾਸ ਕੋਲ ਆ ਗਿਆ ਅਤੇ ਬੜੀ ਖੁਸ਼ੀ ਨਾਲ ਆਪ ਵੱਲੋਂ ਕਹਿਣ ਲੱਗਾ, ਬੇਟਾ ਸਿੰਘ ਸਾਹਿਬ ਨੂੰ ਫਤਿਹ ਬੁਲਾ। ਖੈਰ ਮੈਂ ਵੀ ਫਤਿਹ ਬੁਲਾਈ, ਨਾਲ ਹੀ ਖੁਸ਼ੀ ਪ੍ਰਤੀਤ ਕਰਦਾ ਹੋਇਆ ਕਹਿੰਦਾ, ਜੀ ਇਹ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਫਲਾਣੇ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੈ। ਮੈਂ ਹੱਥ ਜੋੜੇ, ਮੈਂ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੈ। ਉਹਨੇ ਆਖਿਆ ਵੀ ਖੋਰੇ ਮੈਨੂੰ ਸਮਝ ਨਹੀਂ ਆਈ, ਉਹ ਫਿਰ ਦੁਹਰਾ ਕੇ ਕਹਿੰਦਾ, ਨਹੀਂ ਜੀ ਫਲਾਣੇ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੈ। ਮੈਂ ਫਿਰ ਅਰਜ਼ ਕੀਤੀ, ਮੈਂ ਆਖਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼। ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਜਿਹੜੀ ਉਹ ਫਲਾਣੇ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੈ। ਮੈਂ ਆਖਿਆ ਫਿਰ ਤੈਨੂੰ ਮੁਬਾਰਕ ਹੋਵੇ, ਬਸ ਤੂੰ ਮਨੁੱਖ ਦੀ ਅਵਸਥਾ ਇੱਥੇ ਟਿਕ ਜਾਂਦੀ ਹੈ, ਦਰਮਿਆਨ ਵਿੱਚ ਰੱਬ ਦੇ ਦਰਮਿਆਨ ਵਿੱਚ ਕੋਈ ਹੋਰ ਦਾਤਾ ਬਣ ਖਲੋਂਦਾ ਹੈ, ਕਿਉਂਕਿ ਐਸਾ ਸਮਝਾਇਆ ਜਾਂਦਾ ਕਿ ਜੇ ਇਹ ਨਾ ਰਹਿਮਤ ਕਰਦੇ ਤੇਰੇ ਘਰ ਸੰਤਾਨ ਨਾ ਹੁੰਦੇ, ਫਿਰ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਦੀ ਗੱਲ ਕਿੱਥੇ ਚਲੀ ਗਈ, ਸਿੱਖ ਨੇ ਤਾਂ ਹੁਕਮ ਵਿੱਚ ਰਹਿਣਾ ਔਰ ਇਸ ਦਾ ਜੀਵਨ ਖਲੋਤਾ ਹੀ ਹੁਕਮ ਦੇ ਘੇਰੇ ਵਿੱਚ। ਤੋ ਮੈਂ ਅਰਜ਼ ਕਰ ਰਿਹਾ ਸਾਂ, ਜਦੋਂ ਸਿੱਖ ਦੇ ਭਗਤ ਦੇ ਜਨਮ ਦੇ ਮਨ ਵਿੱਚ ਇਹ ਵਿਸ਼ਵਾਸ ਆ ਗਿਆ ਕਿ ਮੇਰਾ ਖਜ਼ਾਨਾ ਵੀ ਉਹ ਹੈ, ਮੈਨੂੰ ਪ੍ਰਭੂ ਨੇ ਆਪ ਦਿੱਤਾ, ਮੇਰੀ ਓਟ ਵੀ ਉਹ ਹੈ, ਉਹ ਸੰਸਾਰ ਨੂੰ ਸਮਝਾਉਂਦਾ ਭਲੇ ਉਹ ਕਿਸੇ ਸਵਰਗ ਦੀ ਲੋੜ ਨਾ ਪ੍ਰਤੀਤ ਕਰੋ। ਤੁਸੀਂ ਕਈ ਵਾਰ ਸਾਖੀ ਸੁਣਦੇ, ਕਈ ਵਾਰ ਸੁਣਦੇ ਕਿ ਕੋਈ ਜੋਗੀ ਉਹਨੇ ਅਨਾਊਂਸ ਕੀਤਾ ਕਿ ਮੇਰੇ ਜਿਹੜਾ ਦਰਸ਼ਨ ਕਰ ਲਏਗਾ ਉਹਨੂੰ 100 ਸਾਲ ਦਾ ਸਵਰਗ ਮਿਲੇਗਾ। ਸਾਰੇ ਗਏ, ਬੜੇ ਲੋਕ ਤਾਕਤ, ਕਿਸੇ ਨੂੰ ਪਤਾ ਲੱਗ ਜਾ ਸਹੀ, ਲੋਕ ਇਹ ਜੇ ਕੰਮ ਨੂੰ ਤਾਂ ਲਾਈਨਾਂ ਲਾ ਕੇ ਤੁਰ ਪੈਂਦੇ। ਅਖੀਰ ਨੂੰ ਕਹਿਣ ਲੱਗਾ ਸ਼ਾਮਾਂ ਨੂੰ ਵੀ ਕੋਈ ਰਹਿ ਤਾਂ ਨਹੀਂ ਗਿਆ ਇਸ ਨਗਰ ਦਾ ਨੇੜੇ ਤੇੜੇ ਦਾ ਜਿਹਨੇ ਮੇਰੇ ਦਰਸ਼ਨ ਨਾ ਕੀਤੇ ਹੋਣ। ਕਿਸੇ ਨੇ ਆਖਿਆ ਇੱਕ ਗੁਰੂ ਕਾ ਸਿੱਖ ਬੈਠਾ ਹੈ ਆਪਣੇ ਘਰ, ਉਹ ਨਹੀਂ ਆਇਆ। ਕਹਿਣ ਲੱਗਾ ਉਹਨੂੰ ਜਾਓ ਬੁਲਾਓ, ਮਤ ਉਹਦਾ ਸਵਰਗ ਨਾ ਰਹਿ ਜਾਏ। ਜਾ ਕੇ ਸਿੱਖ ਕੋਲ ਕਿਸੇ ਨੇ ਬੇਨਤੀ ਕੀਤੀ, ਕੋਈ ਸਾਧੂ ਬੈਠਾ, ਕੋਈ ਜੋਗੀ ਬੈਠਾ, ਜਿਹੜਾ ਉਹਦਾ ਦਰਸ਼ਨ ਕਰੇ ਉਹਨੂੰ 100 ਸਾਲ ਦਾ ਸਵਰਗ ਮਿਲਦਾ, ਚੱਲ ਤੂੰ ਵੀ ਦਰਸ਼ਨ ਕਰ ਲੈ। ਉਹਨੇ ਆਖਿਆ ਜੀ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ, ਮੈਨੂੰ ਕਿਸੇ ਖੁਆਬੀ ਸਵਰਗ ਦੀ ਲੋੜ ਕੋਈ ਨਹੀਂ। ਸਾਖੀ ਲੰਬੀ, ਮੈਂ ਇਤਿਹਾਸਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਹੁਣ ਇੱਥੇ ਵੀ ਗੁਰੂ ਇਹੋ ਆਖ ਰਹੇ ਨੇ, ਗੁਰੂ ਕਹਿੰਦੇ ਨੇ ਮੈਂ ਸਵਰਗ ਵਿੱਚ ਜਾ ਕੇ ਕੀ ਲੈਣਾ ਜੀ, ਉੱਥੇ ਪਾਰ ਜਾਤ ਹੈ, ਸਵਰਗ ਵਿੱਚ ਜਾ ਕੇ ਕੀ ਮਿਲੇਗਾ ਜੀ, ਉੱਥੇ ਕਾਮ ਦੇਣਾ ਹੈ। ਗੁਰੂ ਕਹਿਣ ਲੱਗੇ
ਪਾਰ ਜਾਤ ਇਹ ਹਰ ਕੋ ਨਾਮ,
ਕਹਿਣ ਲੱਗੇ ਮੈਨੂੰ ਮੇਰੇ ਰੱਬ ਨੇ ਬਖਸ਼ਿਸ਼ ਕਰਕੇ ਝੋਲੀ ਨਾਮ ਪਾ ਦਿੱਤਾ, ਮੈਂ ਪ੍ਰਭੂ ਦੇ ਗੁਣ ਇਕੱਤਰ ਕਰ ਰਿਹਾ, ਇਸ ਲਈ ਮੈਨੂੰ ਇਸ ਤੋਂ ਵੱਡੇ ਹੋਰ ਕਿਸੇ ਪਾਰ ਜਾਤ ਬ੍ਰਿਖ ਲਈ ਕਿਸੇ ਸਵਰਗ ਵਿੱਚ ਜਾਣ ਦੀ ਲੋੜ ਨਹੀਂ, ਉਹ ਤਾਂ ਮੇਰੇ ਕੋਲ ਹੈ।
ਪਾਰ ਜਾਤ ਏ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ।
ਜਦੋਂ ਹਰੀ ਦੇ ਗੁਣ ਇਕੱਤਰ ਕਰਨਾ, ਗਾਉਣਾ, ਹਿਰਦੇ ਵਿੱਚ ਵਸਾਉਣਾ, ਬਸ ਮੇਰੇ ਲਈ ਕਾਮਧੇਨ ਗਊ ਵੀ ਆ ਜਾਂਦੀ ਹੈ। ਮੈਨੂੰ ਤਾਂ ਦੁਨੀਆਂ ਦੇ ਸਾਰੇ ਪਦਾਰਥ ਆਪਣੇ ਨਾਮ ਵਿੱਚੋਂ, ਪ੍ਰਭੂ ਦੇ ਸਿਮਰਨ ਵਿੱਚੋਂ ਦਿਸਦੇ ਨੇ, ਇਸ ਲਈ ਮੈਨੂੰ ਕਿਸੇ ਪਾਰ ਜਾਤ ਜਾਂ ਕਾਮਧੇਨ ਜਾਂ ਸਵਰਗ ਦੀ ਲੋੜ ਨਹੀਂ।
ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤੇ।
ਕਹਿਣ ਲੱਗੇ ਸਾਰਿਆਂ ਨਾਲੋਂ ਉੱਤਮ, ਸਾਰਿਆਂ ਤੋਂ ਸ੍ਰੇਸ਼ਟ, ਸਰਬ ਗੁਣਾਂ ਵਿੱਚੋਂ ਸ਼ਕਤੀਸ਼ਾਲੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੈ, ਉਹ ਹੀ ਨਾਮ ਹੈ।
ਤੇ ਜਦੋਂ ਕਿਸੇ ਠਿਕਾਣੇ ਤੇ, ਕਿਸੇ ਸਥਾਨ ਤੇ ਬੈਠ ਕੇ ਮੈਨੂੰ ਪ੍ਰਭੂ ਦੇ ਗੁਣਾਂ ਦੀ ਵਿਚਾਰ ਪ੍ਰਾਪਤ ਹੁੰਦੀ ਹੈ, ਨਸੀਬ ਹੁੰਦੀ ਹੈ, ਕਹਿਣ ਲੱਗੇ ਬਸ ਉਸ ਨਾਮ ਨੂੰ ਸੁਣਨ ਨਾਲ ਮੇਰੇ ਦੁੱਖ ਦਰਦ ਸਾਰੇ ਹੀ ਖਤਮ ਹੋ ਜਾਂਦੇ ਨੇ, ਮੇਰੇ ਕੋਲ ਪਾਰ ਜਾਤ ਦੇ ਸੁੱਖ ਵੀ ਆ ਜਾਂਦੇ ਨੇ, ਕਾਮਧੇਨ ਗਊ ਦੇ ਸੁੱਖ ਵੀ ਮਿਲ ਜਾਂਦੇ ਨੇ, ਉਹ ਮੇਰਾ ਜੀਵਨ ਆਪਣੇ ਆਪ ਵਿੱਚ ਹੀ ਸਵਰਗ ਹੋ ਜਾਂਦਾ।
ਨਾਮ ਸੁਣਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਤ ਵਸੈ।
ਇੱਥੇ ਤੱਕ ਇਹ ਨਹੀਂ ਆਖਿਆ ਕਿ ਸੰਤ ਕਿਹੜਾ ਹੈ ਜਿਹਦਾ ਲੰਬਾ ਚੋਲਾ ਹੋਵੇ, ਨਹੀਂ, ਕਹਿਣ ਲੱਗੇ ਨਾਮ ਕੀ ਮਹਿਮਾ ਸੰਤ ਰਿਤ ਵਸਿਆ। ਔਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੰਤ ਦੀ ਪਰਿਭਾਸ਼ਾ ਨਾਮ ਨਾਲ ਸਪਸ਼ਟ ਕੀਤੀ। ਕਹਿਣ ਲੱਗੇ ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਦੀ ਨਿਸ਼ਾਨੀ ਕੀ ਹੈ? ਕੋਈ ਚੋਲਾ ਨਹੀਂ, ਕੋਈ ਭੇਖ ਨਹੀਂ, ਕੋਈ ਵੀ ਵਿਅਕਤੀ, ਕੋਈ ਵੀ ਮਨੁੱਖ ਜਿਹੜਾ ਪ੍ਰਭੂ ਨਾਲ ਜੁੜਿਆ ਹੋਇਆ, ਜਦੋਂ ਉਹਦੇ ਹਿਰਦੇ ਵਿੱਚ ਨਾਮ ਦੀ ਮਹਿਮਾ ਗੁਣ ਇਕੱਤਰ ਹੋ ਜਾਂਦੇ ਨੇ, ਉਹ ਵਿਅਕਤੀ ਭਾਵੇਂ ਕਿਸੇ ਵੀ ਵਸਤਰਾਂ ਵਿੱਚ ਹੋਵੇ, ਭਾਵੇਂ ਕਿਸੇ ਟਿਕਾਣੇ ਵਿੱਚ ਰਹਿੰਦਾ ਹੋਵੇ, ਘਰ ਵਿੱਚ ਗ੍ਰਸਤੀ ਵਿੱਚ ਹੋਵੇ, ਦੁਕਾਨ 'ਤੇ ਬੈਠਾ ਹੋਵੇ, ਸੰਸਾਰਿਕ ਵਿਹਾਰ ਕਰ ਰਿਹਾ ਹੋਵੇ, ਜਿਵੇਂ ਬਾਬਾ ਨਾਮਦੇਵ ਜੀ ਨੇ ਆਖਿਆ ਨਾ, ਹਰ ਹੱਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ ਉਹ ਸੰਤ ਹੈ, ਉਹਦੀ ਨਿਸ਼ਾਨੀ ਇਹ ਹੈ, ਨਾਮ ਕੀ ਮਹਿਮਾ ਸੰਤ ਰਿਤ ਵਸੇ। ਹੁਣ ਉਸ ਸੰਤ ਦੀ ਭਾਵ ਜੀਵਨ ਅੰਦਰ ਕਿਸੇ ਵੀ ਵਸਤਰਾਂ ਵਿੱਚ, ਕਿਸੇ ਵੀ ਢੰਗ ਵਿੱਚ ਰਹਿਣ ਵਾਲਾ, ਜਿਹੜਾ ਨਾਮ ਦੀ ਮਹਿਮਾ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਹੈ ਨਾ, ਉਹਦੀ ਰਹਿਮਤ ਨਾਲ ਦੁੱਖ ਦਰਦ ਦੂਰ ਹੁੰਦੇ ਨੇ। ਸੰਤ ਪ੍ਰਤਾਪ ਦੁਰਤ ਸਭ ਨਸੇ, ਹੁਣ ਉੱਥੇ ਵੀ ਇਹ ਲਫਜ਼ ਆ ਗਿਆ, ਕਿਉਂਕਿ ਨਾਮ ਨਾਲ ਜੁੜਿਆ ਹੋਇਆ ਨਾ, ਉਹਦੇ ਕੋਲ ਨਾਮ ਹੈ ਨਾ, ਇਸ ਲਈ ਸੰਤ ਪ੍ਰਤਾਪ ਦੁਰਤ ਸਭ ਨਸੇ ਦਾ ਮਤਲਬ ਕੀ ਹੈ ਕਿ ਉਹ ਨਾਮ ਨਾਲ ਦੁੱਖ ਦੂਰ ਕਰਦਾ, ਦਿੰਦਾ ਉਹ ਵੀ ਨਾਮ ਹੈ, ਜੋੜਦਾ ਉਹ ਵੀ ਨਾਮ ਨਾਲ ਹੈ। ਮੈਂ ਇੱਕ ਵਾਰ ਕੀਤੀ ਸੀ, ਕਈਆਂ ਵੀਰਾਂ ਨੇ ਮਹਿਸੂਸ ਕੀਤਾ, ਮੈਂ ਆਖਿਆ ਇੱਕ ਗੱਲ ਸਮਝਿਓ, ਗੁਰੂ ਸੁੱਖ ਦਿੰਦਾ ਨਹੀਂ, ਸੁੱਖਾਂ ਦੇ ਖਜ਼ਾਨੇ ਦਾ ਰਾਹ ਵਿਖਾਉਂਦਾ, ਅਤੇ ਜਿਹੜਾ ਤੁਰੇ ਹੀ ਨਾ, ਗੁਰੂ ਨੇ ਤਾਂ ਸੁੱਖਾਂ ਦੇ ਖਜ਼ਾਨੇ ਦਾ ਰਾਹ ਵਿਖਾ ਦਿੱਤਾ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂਕੇ ਵਸ ਹੈ ਕਾਮਧੇਨ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ। ਇਹ ਸੀ ਸੁੱਖਾਂ ਦੇ ਖਜ਼ਾਨੇ ਦਾ ਰਾਹ। ਉਹਨੇ ਆਖਿਆ ਮੈਂ ਤੈਨੂੰ ਇੱਥੇ ਘਰ ਬੈਠੇ ਨੂੰ ਸੁੱਖ ਨਹੀਂ ਦੇਣਾ, ਤੂੰ ਤਾਂ ਵਿਹਲੜ ਹੋ ਜਾਏਗਾ, ਤੂੰ ਤਾਂ ਆਖੇਗਾ ਫ੍ਰੀ ਮਿਲਣਾ ਚਾਹੀਦਾ ਸੁੱਖ, ਮੈਂ ਤੈਨੂੰ ਵਿਹਲੜ ਨਹੀਂ ਬਣਾਉਣਾ, ਆ ਮੈਂ ਤੈਨੂੰ ਰਾਹ ਦਿਖਾਉਣਾ, ਤੂੰ ਚਾਰ ਕਦਮ ਚੱਲ, ਤੂੰ ਦਿਸ਼ਾ ਅਖਤਿਆਰ ਕਰ, ਕਿਤੇ ਵੇਖੀ ਗੁਰੂ ਦੀ ਦਿਸੀ ਹੋਈ ਦਿਸ਼ਾ ਭੁੱਲ ਨਾ ਜਾਏ, ਮਤ ਐਡਰੈਸ ਹੀ ਭੁੱਲ ਜਾਏ, ਅਤੇ ਘੁੰਮਦਾ ਫਿਰਦਾ ਸਾਰੀ ਜ਼ਿੰਦਗੀ ਬਿਤਾ ਦੇ, ਅਤੇ ਸੁੱਖਾਂ ਦਾ ਖਜ਼ਾਨਾ ਨਾ ਮਿਲੇ। ਕਹਿਣ ਲੱਗੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂਕੈ ਵਸ ਹੈ ਕਾਮਧੇਨ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ, ਐਡਰੈਸ ਦੇ ਦਿੱਤਾ। ਹੁਣ ਇੱਥੇ ਸੰਤ ਦੀ ਨਿਸ਼ਾਨੀ ਵੀ ਹੈ, ਕਿਉਂਕਿ ਉਹਦੇ ਕੋਲ ਮਾਲ ਖਜ਼ੀਨਾ ਹੈ, ਨਾਮ ਜਿਹੜਾ ਉਹਦੇ ਹਿਰਦੇ ਵਿੱਚ ਵਸਦਾ ਹੈ, ਨਾਮ ਕੀ ਮਹਿਮਾ ਸੰਤ ਰਿਤ ਵਸਾ ਹੈ, ਉਹਦੇ ਕੋਲ ਹੈ। ਇਸ ਲਈ ਦੁਨੀਆਂ ਨੂੰ ਨਾਮ ਨਾਲ ਜੋੜ ਕੇ ਦੁੱਖ ਦੂਰ ਕਰਦਾ। ਜਿਵੇਂ ਮੈਂ ਅਰਜ਼ ਕੀਤੀ ਸੀ, ਗੁਰੂ ਨਾਮ ਨਾਲ ਜੋੜਦਾ, ਰਸਤਾ ਦਿਖਾਉਂਦਾ। ਅਤੇ ਜੇ ਕੋਈ ਮਨੁੱਖ, ਜੇ ਕੋਈ ਭੇਖਧਾਰੀ ਮਨੁੱਖ ਇਹ ਆਖੇ ਕਿ ਨਹੀਂ ਬਸ ਮੇਰੇ ਕਹਿਣ ਨਾਲ, ਮੇਰੇ ਸਿਰ 'ਤੇ ਹੱਥ ਰੱਖਣ ਨਾਲ ਹੀ ਅਤੇ ਸਿਰ 'ਤੇ ਪਿਆਰ ਦੇਣ ਨਾਲ ਹੀ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਤਾਂ ਇਸ ਮੁਗਲਤੇ ਵਿੱਚ ਨਹੀਂ ਪੈਣਾ। ਹਾਂ, ਉਹ ਨਾਮ ਨਾਲ ਜੋੜੇ ਅਤੇ ਮਨੁੱਖ ਨਾਮ ਜਪੇ, ਉਸ ਘਰਨਾ ਵਿੱਚੋਂ, ਉਹਨਾਂ ਗੁਣਾਂ ਦੀ ਇਕੱਤਰਤਾ ਵਿੱਚੋਂ ਸੁੱਖ ਮਿਲ ਰਹੇ ਨੇ। ਗੁਰੂ ਆਖਦੇ ਨੇ,
ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵੱਡ ਭਾਗੀ ਪਾਈਐ।
ਲਓ, ਇੱਥੇ ਆ ਕੇ ਸਾਧ ਸੰਗਤ ਦਾ ਮਸਲਾ ਪੂਰਾ ਹੁੰਦਾ ਹੈ। ਕਿਉਂਕਿ ਦੇਖਿਓ, ਇੱਕ ਖਿਆਲ ਕਰਿਓ, ਡਾਕਟਰ ਕੋਲ ਤਾਂ ਜਾਣਾ ਹੀ ਪਏਗਾ, ਪਰ ਡਾਕਟਰ ਕੋਲ ਜਾਣ ਨਾਲ ਹੀ ਸਭ ਕੁਛ ਨਹੀਂ। ਉਹਦਾ ਦੱਸਿਆ ਹੋਇਆ ਰਾਹ, ਨੁਸਖਾ, ਦਵਾਈ, ਡੋਜ਼, ਪਥ, ਪਰਹੇਜ਼, ਉਹ ਵੀ ਲੈਣਾ ਹੀ ਪੈਣਾ। ਭਾਵ ਨਾਮ ਨਾਲ ਜੁੜੇ ਹੋਏ ਮਨੁੱਖ ਕੋਲ ਦੀ ਸੰਗਤ ਵਿੱਚ ਤਾਂ ਬਹਿਣਾ ਹੀ ਪਏਗਾ, ਪਰ ਕੇਵਲ ਬਹਿਣ ਨਾਲ ਨਹੀਂ। ਜਿਵੇਂ ਪਹਿਲਾਂ ਅਰਜ਼ ਕੀਤੀ, ਡਾਕਟਰ ਕੋਲ ਜਾਣ ਨਾਲ ਹੀ ਸਭ ਕੁਝ ਨਹੀਂ। ਰੋਜ਼ ਜਾਓ, ਰੋਜ਼ ਪਰਿਕਰਮਾ ਕਰਕੇ ਆ ਜਾਓ ਕਲੀਨਿਕ ਦੀਆਂ, ਦੋਨੋਂ ਕਮੀ ਕਰਤਾ। ਕਹਿਣ ਲੱਗੇ, ਸੰਤ ਉਹ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਅਤੇ ਨਾਮ ਨਾਲ ਮਨੁੱਖ ਨੂੰ ਜੋੜਦਾ, ਭਰਮਾਂ ਨਾਲੋਂ ਕੱਢਦਾ, ਭਰਮਾਂ ਵਿੱਚੋਂ ਕੱਢਦਾ। ਅਤੇ ਮਨੁੱਖ ਵੀ ਉਹ ਪ੍ਰਾਪਤੀ ਕਰਦਾ ਜਿਹੜਾ ਮਨੁੱਖ ਉਹਦੀ ਦੱਸੀ ਹੋਈ ਫਿਰ ਦਿਸ਼ਾ ਵਿੱਚ ਰਾਹੀਂ ਨਾਮ ਨਾਲ ਜੁੜਦਾ, ਪ੍ਰਭੂ ਦੇ ਗੁਣਾਂ ਨੂੰ ਇਕੱਤਰ ਕਰਦਾ।
ਸੰਤ ਕਾ ਸੰਗ ਵੱਡ ਭਾਗੀ ਪਾਈਐ।
ਕਿਉਂ?
ਸੰਤ ਕੀ ਸੇਵਾ ਨਾਮ ਧਿਆਈਐ।
ਗੱਲ ਕੇਵਲ ਨਾਮ ਤੇ ਚੱਲ ਰਹੀ।
ਸੰਤ ਕੀ ਸੇਵਾ ਨਾਮ ਧਿਆਈਐ।
ਗੁਰੂ ਕਹਿੰਦੇ ਨੇ ਉਹ ਭਲਿਆ, ਇਸ ਲਈ ਇੱਕ ਮਨ ਵਿੱਚ ਵਿਸ਼ਵਾਸ ਕਰ ਲੈ ਕਿ ਜਿਹੜਾ ਭਗਤ ਜਾਣੇ, ਜਿਹੜਾ ਜਾਣੇ, ਜਿਹੜਾ ਦਾਸ ਹੈ, ਜਿਹੜਾ ਸਾਧੂ ਹੈ, ਜਿਹੜਾ ਹਰੀ ਜਾਣੇ, ਖਿਆਲ ਕਰੀ ਉਹ ਸਾਰਾ ਨਾਮ ਦੇ ਪਦਾਰਥ, ਨਾਮ ਦੇ ਸਹਾਰੇ ਹੀ ਮਹਾਨ ਹੈ। ਅਤੇ ਜਦੋਂ ਉਹਦੇ ਮਨ ਵਿੱਚ ਵਿਸ਼ਵਾਸ ਆ ਜਾਂਦਾ, ਨਾ ਬਸ ਮੇਰੇ ਲਈ ਪਾਰਜਾਤ ਵੀ, ਮੇਰੇ ਲਈ ਸਵਰਗ ਵੀ, ਮੇਰੇ ਲਈ ਕਾਮਧੇਨ ਵੀ, ਮੇਰੇ ਲਈ ਦੁਨੀਆਂ ਦੇ ਪਦਾਰਥ ਵੀ, ਲੋਕ ਅਤੇ ਪਰਲੋਕ ਦੇ ਸੁੱਖ ਵੀ ਨਾਮ ਵਿੱਚ ਹੀ ਨੇ, ਮੈਨੂੰ ਕਿਸੇ ਹੋਰ ਪਾਸੇ ਜਾਣ ਦੀ ਜ਼ਰੂਰਤ ਨਹੀਂ, ਉਦੋਂ ਉਹ ਸੁੰਨ ਸਮਾਧ ਵਿੱਚ, ਅਫੁਰ ਅਵਸਥਾ ਵਿੱਚ ਹਰ ਤਰ੍ਹਾਂ ਦੀ ਚਾਹਤ ਤੋਂ ਉੱਚਾ ਉੱਠ ਖਲੋਂਦਾ ਹੈ। ਕਿਉਂ? ਉਹ ਸਮਝਦਾ ਹੈ ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ। ਇਸ ਲਈ ਭਲਿਆ, ਜੇ ਨਾਮ ਕਿਸੇ ਵਿਅਕਤੀ ਨੂੰ ਸੰਤ ਦਾ ਨਾਮ ਦੇ ਸਕਦੀ ਹੈ, ਜੇ ਨਾਮ ਕਿਸੇ ਵਿਅਕਤੀ ਨੂੰ ਦਾਸ ਜਾਂ ਸਾਧੂ ਦਾ ਮਹਾਨਤਾ ਦੇ ਸਕਦੀ ਹੈ, ਜੇ ਨਾਮ ਕਿਸੇ ਵਿਅਕਤੀ ਨੂੰ ਕਲਪ ਬਿਰਛ ਅਤੇ ਕਾਮ ਦੇਣ ਦੀ ਸ਼ਕਤੀ ਦੇ ਸਕਦੀ ਹੈ, ਤਾਂ ਤੂੰ ਕਿਉਂ ਨਹੀਂ ਨਾਮ ਨਾਲ ਜੁੜਦਾ? ਕਹਿਣ ਲੱਗੇ, ਸਿੱਧਾ ਹੀ ਜੁੜ ਜਾ, ਆਪਣੇ ਜੀਵਨ ਦਾ ਸਹਾਰਾ ਹੀ ਗੁਣਾਂ ਨੂੰ ਬਣਾ ਲਿਆ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਕੇ ਗੁਣ ਇਕੱਤਰ ਕਰਨੇ ਸ਼ੁਰੂ ਕਰ ਦੇ। ਇਹ ਸਾਰਾ ਕੁਛ ਤਾਂ ਗੁਣਾਂ ਪਿੱਛੇ ਵੱਡਾ ਹੋਇਆ। ਜੇ ਕਲਪ ਬਿਰਛ ਹੈ ਤਦ ਵੀ ਗੁਣ ਹੈ, ਜੇ ਕਾਮਧੇਨ ਹੈ ਤਦ ਵੀ ਗੁਣ ਹੈ, ਜੇ ਸੰਤ, ਸਾਧੂ, ਦਾਸ, ਭਗਤ ਉਹ ਸਾਰੇ ਮਹਾਨ ਨੇ ਤਾਂ ਉਹ ਵੀ ਨਾਮ ਪਿੱਛੇ ਹੀ ਨੇ। ਜੇ ਸਭ ਕੁਛ ਨਾਮ ਦੇ ਦੁਆਲਾ ਹੀ ਖਲੋਤਾ ਹੈ, ਤਾਂ ਫਿਰ ਚੰਗੀ ਗੱਲ ਇਹ ਹੈ ਕਿ ਭਲਿਆ ਨਾਮ ਨਾਲ ਹੀ ਜੁੜ, ਨਾਮ ਤੁਲ ਕੱਛ ਅਵਰ ਨਾ ਹੋਏ। ਪਰ ਇੱਕ ਵਿਸ਼ਵਾਸ ਰੱਖੀ, ਕਿਤੇ ਐਸਾ ਨਾ ਹੋਵੇ ਕਿ ਦੋ ਚੀਜ਼ਾਂ ਇਕੱਤਰ ਨਾ ਕਰ ਸਕੇ, ਉਹ ਹੈ ਡਾਕਟਰ ਅਤੇ ਦਵਾਈ। ਨਾਨਕ, ਗੁਰਮੁਖ ਨਾਮ ਪਾਵੇ ਜਨ ਕੋਏ। ਗੁਰੂ ਦੀ ਮੁਖ ਤੋਂ, ਗੁਰੂ ਦੀ ਰਸਨਾ ਤੋਂ ਨਿਕਲੇ ਹੋਏ ਬਚਨਾਂ, ਦੱਸੇ ਹੋਏ ਦਿਸ਼ਾ ਰਾਹ ਰਾਹੀਂ ਉੱਥੇ ਪਹੁੰਚ ਕੇ ਨਾਮ ਨਾਲ ਜੁੜਨਾ ਜ਼ਰੂਰੀ ਹੈ। ਜੇ ਆਪਾਂ ਇੱਕ ਪਾਸੇ ਨਾਮ ਨੂੰ ਬਿਨਾਂ ਗੁਰੂ ਕੋਲੋਂ ਪੁੱਛਿਆ, ਜਿਵੇਂ ਪਿਛਲੇ ਦਿਹਾੜੇ ਵਿੱਚ ਤੁਕ ਆਈ ਸੀ ਕਿ ਗੁਰਮੁਖ ਹਾਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸੋਈ ਭਗਤ ਹੋਵੇ, ਅਤੇ ਦੂਜੇ ਪਾਸੇ ਆਇਆ ਸੀ ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਇਸ ਲਈ ਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਵਿੱਚੋਂ ਜੀਵਨ ਦੀ ਦਿਸ਼ਾ ਲੈਣੀ, ਅਤੇ ਕੇਵਲ ਪ੍ਰਭੂ ਦੇ ਗੁਣ ਇਕੱਤਰ ਕਰਨੇ। ਇਹ ਸਭ ਤੋਂ ਸ੍ਰੇਸ਼ਟ ਰਸਤਾ ਹੈ, ਜਿਹਦੇ ਰਾਹੀਂ ਕੋਈ ਆਮ ਮਨੁੱਖ ਵੀ ਭਗਤ ਬਣ ਸਕਦਾ, ਦਾਸ ਬਣ ਸਕਦਾ, ਸਾਧੂ ਦੀ ਪਦਵੀ ਪ੍ਰਾਪਤ ਕਰ ਸਕਦਾ ਹੈ, ਜਨ ਦੀ ਪਦਵੀ ਪ੍ਰਾਪਤ ਕਰ ਸਕਦਾ, ਸਵਰਗ ਵਿੱਚ ਪਹੁੰਚ ਸਕਦਾ, ਕਲਪ ਬਿਰਛ ਅਤੇ ਕਾਮਧੇਨ ਨੂੰ ਆਪਣਾ ਦਾਸ ਬਣਾ ਸਕਦਾ, ਆਪਣੀ ਮੁੱਠੀ ਅਤੇ ਆਪਣੇ ਖਜ਼ਾਨੇ ਵਿੱਚ ਇਕੱਤਰ ਕਰ ਸਕਦਾ। ਇਹ ਸਾਰੀਆਂ ਚੀਜ਼ਾਂ ਦੀ ਸ਼ਕਤੀ ਕੇਵਲ ਨਾਮ ਕੋਲ ਹੈ। ਗੁਰੂ ਕਹਿੰਦੇ
ਨਾਮ ਤੁਲ ਕੱਛ ਅਵਰੇ ਨਾ ਹੋਏ, ਨਾਮ ਤੁਲ ਕੱਛ ਅਵਰੇ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋ, ਨਾਮ ਤੁਲ ਕੱਛ ਅਵਰ ਨਾ ਹੋਏ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਨੀ, ਹਰ ਪ੍ਰਤਾਪ ਜਨ ਅਵਰ ਨ ਜਾਨੀ, ਹਰ ਪ੍ਰਤਾਪ ਜਨ ਅਵਰ ਨਾ ਜਾਨੀ, ਅਵਰ ਨਾ ਜਾਨੀ, ਨਾਮ ਤੁਲ, ਨਾਮ ਤੁਲ ਕੱਛ ਅਵਰ ਨਾ ਹੋ, ਨਾਮ ਤੁਲ ਕੱਛ ਅਵਰ ਨਾ ਹੋ, ਨਾਮ ਤੁਲ ਕੱਛ ਅਵਰ ਨਾ ਹੋ।
ਤੋ ਆਓ, ਨਾਮ ਹੈ ਗੁਣਾਂ ਦਾ ਸੰਗ੍ਰਹਿ, ਜੀਵਨ ਨੂੰ ਗੁਣਾਂ ਨਾਲ ਭਰਪੂਰ ਕਰ ਲੈਣਾ, ਮਨ ਨੂੰ ਹਰ ਹਰ ਜਨ ਕੇ ਮਾਲ ਖਜ਼ੀਨਾ, ਬੜਾ ਵੱਡਾ ਪਦਾਰਥਾਂ ਦਾ ਦੌਲਤ ਦਾ ਖਜ਼ਾਨਾ ਇਕੱਤਰ ਕਰ ਲੈਣਾ। ਕਿਉਂਕਿ ਗੁਣ ਵੀ ਘੱਟ ਨਹੀਂ, ਦੋ ਚਾਰ ਦਸ ਨਹੀਂ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਕਹਿਣ ਲੱਗੇ ਹਮਰੀ ਜੇਬ ਆ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾ, ਬਹੁਤ ਗੁਣ ਨੇ, ਬਹੁਤ ਗੁਣ ਨੇ। ਜੇ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹੁਕਮ ਵਿੱਚੋਂ ਇੱਕ ਇੱਕ ਦੋ ਦੋ ਗੁਣ ਵੀ ਰੋਜ਼ ਇਕੱਤਰ ਕਰਨੇ ਸ਼ੁਰੂ ਕਰ ਦੇ, ਦਿਨਾਂ ਵਿੱਚ ਮਹੀਨਿਆਂ ਵਿੱਚ ਬੜਾ ਵੱਡਾ ਖਜ਼ਾਨਾ ਇਕੱਤਰ ਕਰ ਲੈ, ਬੜਾ ਵੱਡਾ ਅਮੀਰ ਹੋ ਸਕਦਾ। ਪਰ ਉਹਨੂੰ ਇਹ ਵਿਸ਼ਵਾਸ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਖਸ਼ੇ ਹੋਏ ਹੁਕਮ ਗੁਣ ਜਿਹੜੇ ਨੇ ਉਹ ਮੇਰੀ ਦੌਲਤ ਹੈ, ਮੈਂ ਉਹਨੂੰ ਇਕੱਤਰ ਕਰਨਾ ਹੈ। ਤੁਸੀਂ ਦੇਖਦੇ ਹੋ ਬਜਨਾ ਬਿਜਨਸ ਕਰਨ ਵਾਲੇ ਵਪਾਰੀ ਲੋਕ ਸਾਰੇ ਕੋਈ ਬਹੁਤ ਇਕੱਠਾ ਨਹੀਂ ਕਮਾਉਂਦੇ, ਤੁਸੀਂ ਕਦੀ ਵੇਖੋ ਦੋ ਦੋ ਚਾਰ ਚਾਰ ਸੈਂਟ 'ਤੇ ਵੀ ਸੌਦਾ ਇਕੱਤਰ ਕਰ, ਕਹਿੰਦੇ ਨੇ ਚਾਰ ਚਾਰ ਸੈਂਟ ਇਕੱਤਰ ਕਰਕੇ ਹੀ ਡਾਲਰ ਬਣਨਾ ਹੈ। ਤੁਸੀਂ ਦੇਖ ਲਿਓ, ਆਮ ਕਿਸੇ ਕੋਲ ਪੁੱਛੋ ਕਿੰਨਾ ਪ੍ਰੋਫਿਟ ਹੈ, ਉਹ ਭਲਿਓ ਇੱਕ ਇੱਕ ਸ਼ਬਦ ਵਿੱਚੋਂ ਇੱਕ ਇੱਕ ਗੁਣ ਵੀ ਇਕੱਤਰ ਕਰੋ, ਉਹਨੇ ਖਜ਼ਾਨਾ ਬਣ ਜਾਣਾ ਹੈ। ਹਰ ਹਰ ਜਣ ਕੇ ਮਾਲ ਖਜ਼ੀਨਾ ਬਣ ਜਾਣਾ ਹੈ, ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹੋ ਜਾਣਾ ਹੈ। ਇਸ ਲਈ ਸਾਨੂੰ ਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਕਮਾਂ ਰਾਹੀਂ ਬਚਨਾਂ ਰਾਹੀਂ ਮਿਲੇ ਹੋਏ ਗੁਣਾਂ ਨੂੰ ਇਕੱਤਰ ਕਰਨਾ, ਅਤੇ ਜਿਸ ਦਿਨ ਅਸੀਂ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਫਿਰ ਸਾਡੇ ਵਿੱਚੋਂ ਹੀ ਤੁਹਾਡੇ ਵਿੱਚੋਂ ਹੀ ਦਾਸ ਵੀ ਹੋਣਗੇ, ਭਗਤ ਵੀ ਹੋਣਗੇ, ਜਨ ਵੀ ਹੋਣਗੇ, ਸਾਧ ਵੀ ਹੋਣਗੇ, ਸੰਤ ਵੀ ਹੋਣਗੇ, ਕਿਉਂਕਿ ਉਹਨਾਂ ਗੁਣਾਂ ਰਾਹੀਂ ਇਹ ਅਵਸਥਾ ਮਿਲਦੀਆਂ ਨੇ, ਕਿਸੇ ਵੱਖਰੇ ਭੇਖ ਦਾ ਨਾਮ ਨਹੀਂ। ਫਿਰ ਉਹਨਾਂ ਦੇ ਮਨ ਵਿੱਚ ਹਉਮੈ ਵੀ ਨਹੀਂ ਹੋਏਗੀ ਕਿ ਕੋਈ ਸਾਡੀ ਸੇਵਾ ਕਰੇ ਤਾਂ ਹੀ ਅਸੀਂ ਕਿਸੇ ਨੂੰ ਦੇਈਏ, ਉਹਨਾਂ ਨੂੰ ਪਤਾ ਹੋਵੇ ਅਸੀਂ ਕਿਹੜਾ ਆਪਣੇ ਕੋਲੋਂ ਦੇਣਾ, ਸਾਨੂੰ ਵੀ ਉਸ ਪ੍ਰਭੂ ਨੇ ਆਪ ਦਿੱਤਾ ਹੈ। ਇਹੋ ਨਿਮਰਤਾ ਆਵੇਗੀ। ਇਹ ਸਾਰੀਆਂ ਚੀਜ਼ਾਂ ਦਿਸ਼ਾ ਨੇ ਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਸਾਨੂੰ ਸਵਰਗ ਅਸਲੀ ਸਵਰਗ ਦੇ ਮੰਜ਼ਿਲ 'ਤੇ ਲਿਜਾਂਦੀਆਂ ਨੇ ਜਿੱਥੇ ਪਾਰ ਜਾਤ ਕਾਮਧੇਨ ਗਊ ਆਦਿਕ ਨਾਮ ਵਿੱਚੋਂ ਪ੍ਰਾਪਤ ਹੁੰਦੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਬੱਚਿਆਂ ਦਾ ਕੈਂਪ ਵੀ ਨਾਲ ਨਾਲ ਚੱਲ ਰਿਹਾ, ਇਸ ਲਈ ਥੋੜ੍ਹੇ ਜਿਹੇ ਅੱਜ ਲੇਟ ਸਾਂ, ਕਿਉਂਕਿ ਲਗਾਤਾਰ ਹਫ਼ਤੇ ਤੋਂ ਧਿਆਨ ਵੀ ਉੱਧਰ ਹੀ ਸੀ, ਦਿਨ ਰਾਤ ਉਸ ਪਾਸੇ ਧਿਆਨ ਸੀ, ਇਸ ਲਈ ਨਵੇਂ ਲੈਸਨ ਦੀ ਤਿਆਰੀ ਵੀ ਇਸ ਪਾਸੇ ਧਿਆਨ ਹੀ ਨਾ ਦੇ ਸਕਿਆ। ਅਤੇ ਅਨੇਕਾਂ, ਕਿਉਂਕਿ ਉਹ ਵੀ ਜ਼ਰੂਰੀ ਹੈ, ਛੋਟੇ ਛੋਟੇ ਬੱਚਿਆਂ ਨੇ ਸਮਝਾਉਣ ਦਾ ਤਰੀਕਾ, ਬੱਚੀ ਆਈ ਹੋਈ ਹੈ ਇੰਗਲੈਂਡ ਤੋਂ, ਬੜੇ ਖੂਬਸੂਰਤ ਢੰਗ ਨਾਲ ਸਮਝਾਉਂਦੇ। ਮੈਂ ਪਰਸੋਂ ਮਹਿਸੂਸ ਕਰ ਰਿਹਾ ਸਾਂ ਕਿਸ ਤਰ੍ਹਾਂ ਹੱਥ ਖੜ੍ਹੇ ਕਰ ਕਰਕੇ ਬੱਚੇ ਕਮਿਟਮੈਂਟ ਕਰ ਰਹੇ ਨੇ ਕਿ ਅਸੀਂ ਸਿੱਖ ਹਾਂ, ਸਿੱਖ ਰਹਾਂਗੇ, ਅਸੀਂ ਹੇਅਰ ਨਹੀਂ ਕੱਟਾਂਗੇ, ਅਸੀਂ ਸ਼ਰਾਬ ਨਹੀਂ ਪੀਆਂਗੇ, ਅਸੀਂ ਝੂਠ ਨਹੀਂ ਬੋਲਾਂਗੇ। ਬੱਚੇ ਮਨ ਅੰਦਰ, ਕਿਉਂਕਿ ਕੋਰਾ ਕਾਗਜ਼ ਹੈ, ਕੋਰੇ ਕਾਗਜ਼ 'ਤੇ ਜੋ ਲਿਖੋ ਉਹ ਲਿਖਿਆ ਜਾਂਦਾ ਹੈ। ਸਾਡੇ ਮਨਾਂ 'ਤੇ ਪਤਾ ਨਹੀਂ ਕਿੰਨਾ ਕੁਝ ਲਿਖਿਆ ਹੋਇਆ, ਉੱਤੇ ਅਸੀਂ ਕੁਛ ਨਾ ਕੁਛ ਕੋਸ਼ਿਸ਼ ਕਰਦੇ ਹਾਂ ਕਿਸੇ ਹਾਸ਼ੀਏ 'ਤੇ ਲਿਖ ਲਈਏ, ਪਰ ਉਹ ਕੋਰਾ ਕਾਗਜ਼ ਹੈ। ਇਸ ਲਈ ਉਹਨਾਂ ਨੂੰ ਸੰਭਾਲਣਾ ਵੀ ਜ਼ਰੂਰੀ ਸੀ। ਸੋ ਗੁਰੂ ਬਖਸ਼ਿਸ਼ ਕਰੇ, ਬੱਚਿਆਂ ਦੇ ਕੈਂਪ ਚੱਲ ਰਹੇ ਨੇ। ਅਗਲੇ ਵੀਕ ਵਿੱਚ ਵੱਡੇ ਬੱਚਿਆਂ ਦਾ ਕੈਂਪ ਹੈ, ਇਹ ਛੋਟੇ ਬੱਚਿਆਂ ਦਾ ਕੈਂਪ ਸੀ। ਸੋ ਗੁਰੂ ਬਖਸ਼ਿਸ਼ ਕਰੇ, ਸਾਨੂੰ ਬੱਚਿਆਂ ਨੂੰ ਵੀ ਆਪਣੇ ਚਰਨਾਂ ਨਾਲ, ਨਾਮ ਨਾਲ ਜੋੜੇ। ਇਹਨਾਂ ਸ਼ਬਦਾਂ ਨਾਲ ਫਿਰ ਫਤਿਹ ਬੁਲਾਉਂਦਾ ਹੋਇਆ ਆਪਾਂ ਹੁਣ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।